ਵਾਹਿਗੁਰੂ ਸਾਹਿਬ ਜੀਓ। ਆਓ ਸਾਰੀ ਸੰਗਤ ਪਿਆਰ ਨਾਲ ਧਿਆਨ ਆਪਣਾ ਬਾਹਰੋਂ ਹਟਾਓ, ਇੱਕ ਮਨ ਹੋ ਕੇ ਸਾਰੇ ਨਿਰੰਕਾਰ ਪਰਮੇਸ਼ਰ ਜੀ ਨਾਲ ਜੁੜੋ, ਪਿਆਰ ਨਾਲ ਜਪੋ ਜੀ ਇੱਕ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਬੀਰ ਸੰਤ ਮੂਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪਰੇ ਜੋ ਹਟੈ ਹਾਟ ਬਿਕਾਏ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਹਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਰਪ੍ਰਸਾਦ ਨਾਨਕ ਮਤ ਪਾਈ। ਕਬੀਰ ਸੇਵਾ ਕਉ ਦੋਇ ਭਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੈ ਨਾਮ। ਸੁਖ ਟਲ ਗੁਰ ਸੇਵੀਐ ਐਨਿਸ ਸਹਿਜ ਸੁਭਾਏ, ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਗੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਰਬੱਤ ਸੰਗਤਾਂ ਪਿਆਰ ਸਤਿਕਾਰ ਨਾਲ ਸ਼ਰਧਾ ਭਾਵਨਾ ਨਾਲ ਗੱਜ ਵੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਮਹਾਂਪੁਰਸ਼ਾਂ ਦੀ ਪਾਵਨ ਯਾਦ ਵਿੱਚ, ਕਹਿਣ ਤੋਂ ਭਾਵ ਸੰਤ ਬਾਬਾ ਗੁਰਬਚਨ ਸਿੰਘ ਜੀ ਜਿਨ੍ਹਾਂ ਦੀ ਬਰਸੀ ਸੰਗਤਾਂ ਇੱਥੇ ਮਨਾ ਰਹੀਆਂ ਹਨ, ਜੁੜ ਮਿਲ ਕੇ ਬੈਠੇ ਹਾਂ। ਮਹਾਂਪੁਰਸ਼ ਸੰਸਾਰ 'ਤੇ ਆਉਂਦੇ ਨੇ, ਚਲੇ ਵੀ ਜਾਂਦੇ ਨੇ, ਦੇਖਣ ਨੂੰ ਬਈ ਮਹਾਂਪੁਰਖ ਚਲੇ ਗਏ ਹਨ। ਪਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਬਚਨ ਹੈ, ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਦਾ। ਬ੍ਰਹਮ ਗਿਆਨੀ ਆਪਣੀ ਅਮਿੱਟ ਛਾਪ ਦੁਨੀਆਂ ਦੇ ਉੱਤੇ ਛੱਡ ਜਾਂਦੇ ਨੇ। ਬ੍ਰਹਮ ਗਿਆਨੀ ਮੇਰੇ ਖਿਆਲ ਵਿੱਚ ਤਜਰਬੇ ਮੁਤਾਬਕ ਆਉਂਦੇ ਹੀ ਹਨ, ਪਰ ਜਾਂਦੇ ਨਹੀਂ ਹਨ। ਜਾਂਦਾ ਹੈ ਉਹਨਾਂ ਦਾ ਸਰੀਰ ਜੋ ਸਿਰਫ ਅਲੋਪ ਹੁੰਦਾ ਹੈ, ਕਿਉਂਕਿ ਪੂਰਨ ਪੁਰਖ ਮਹਾਂਪੁਰਖ ਗੁਰੂ ਨਾਨਕ ਦੇ ਦਰੋਂ ਵਰਸਾਏ ਹੋਏ ਮਹਾਂਪੁਰਖ ਔਰ ਸ਼ੁਰੂ ਤੋਂ ਲੈ ਕੇ ਦੇਖਿਆ ਜਾਏ ਸਾਡੇ ਮਾਲਕ ਪ੍ਰਤਪਾਲਕ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰਿਸ਼ਟੀ 'ਤੇ ਜਦੋਂ ਆਏ, ਜਿਨ੍ਹਾਂ ਬਾਬਤ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ। ਗੁਰੂ ਨਾਨਕ ਦੇਵ ਜੀ ਨੂੰ ਆਪਾਂ ਪ੍ਰਗਟਿਆ ਕਹਿ ਸਕਦੇ, ਪ੍ਰਗਟ ਹੋਏ ਨੇ। ਔਰ ਭਾਈ ਗੁਰਦਾਸ ਜੀ ਦੂਜੇ ਨੇ ਵੀ ਇਹੀ ਕਿਹਾ ਹੈ, ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਲੜੀਵਾਰ ਸਾਰੇ ਗੁਰਪੁਰਬ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਪਹਿਲਾਂ ਆਏ ਨੇ, ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ 18 ਤਰੀਕ ਨੂੰ ਜਨਵਰੀ ਨੂੰ ਇਹ ਗੁਰਪੁਰਬ ਆਪਾਂ ਮਨਾਇਆ ਔਰ ਦਮਦਮੀ ਟਕਸਾਲ ਦੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ, ਜਿਨ੍ਹਾਂ ਦਾ 26 ਜਨਵਰੀ ਨੂੰ ਜਨਮ ਦਿਵਸ ਸੰਸਾਰ ਭਰ ਦੀਆਂ ਸੰਗਤਾਂ ਮਨਾ ਰਹੀਆਂ ਨੇ ਔਰ ਮਨਾਉਣਗੀਆਂ। ਸੋ ਗੁਰੂ ਨਾਨਕ ਦੇਵ ਜੀ ਸ੍ਰਿਸ਼ਟੀ 'ਤੇ ਆਏ ਪਰ ਗਏ ਨਹੀਂ। ਵੈਸੇ ਤਾਂ ਜਿਵੇਂ ਸੋਚ ਵਿਚਾਰ ਜੇ ਕਰਦੇ ਜਾਈਏ, ਇਸ ਆਮ ਜੀਵ ਨੂੰ ਸਮਝਾਉਣ ਲਈ ਕੁਛ ਹੋਰ ਤਰੀਕੇ ਹੁੰਦੇ ਨੇ, ਪਰ ਜੇ ਵਿਚਾਰ ਕੇ ਦੇਖੀਏ ਨਾ ਕੁਛ ਆਉਂਦਾ ਨਾ ਕੁਛ ਜਾਂਦਾ। ਸਤਿਗੁਰੂ ਆਪ ਬਚਨ ਕਰਦੇ ਨੇ, ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਜੇ ਨਿਰਗੁਣ ਸਰੂਪ ਵੱਲ ਜਾਈਏ ਨਾ ਉਹ ਆਉਂਦੇ ਨੇ ਨਾ ਜਾਂਦੇ ਨੇ, ਉਹ ਸਦਾ ਹੀ ਹਾਜ਼ਰ ਨਾਜ਼ਰ ਨੇ। ਰੋਜ਼ ਆਪਾਂ ਪੜ੍ਹਦੇ ਹਾਂ, ਵਿਚਾਰ ਦੀ ਗੱਲ ਹੈ, ਰੋਜ਼ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਇੱਕ ਉਦਾਹਰਣ ਦੇਣ ਦੀ ਲੋੜ ਹੈ, ਜਪਜੀ ਸਾਹਿਬ ਸਾਰੇ ਹੀ ਪੜ੍ਹਦੇ ਹਾਂ। ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਜ਼ਿਕਰ ਦਾਸ ਇਸ ਕਰਕੇ ਕਰਦਾ ਕਿਉਂਕਿ ਉਹਨਾਂ ਦੀ ਸੰਗਤ ਕਾਫੀ ਕੀਤੀ ਹੋਈ ਹੈ, ਉਹਨਾਂ ਦੇ ਬਚਨ ਵੀ ਯਾਦ ਆਉਂਦੇ ਨੇ। ਮਹਾਂਪੁਰਖ ਇਹ ਬਚਨ ਆਪ ਸੁਣਾਇਆ ਕਰਦੇ ਸੀ ਕਿ ਇੱਕ ਵਾਰ ਕਹਿੰਦੇ ਅਸੀਂ, ਮੇਰਾ ਭਰਾ ਮਿਲਟਰੀ ਵਿੱਚ ਹੌਲਦਾਰ ਸੀ, ਉਦੋਂ ਗ੍ਰੰਥੀ ਹੌਲਦਾਰ ਦੀ ਪੋਸਟ ਉੱਤੇ ਹੁੰਦਾ ਸੀ, ਹੁਣ ਵੱਡੀ ਪੋਸਟ ਹੋ ਗਈ ਹੈ। ਕਹਿੰਦੇ ਅਸੀਂ ਸਮੁੰਦਰ ਦੇ ਕਿਨਾਰੇ ਕਿਨਾਰੇ ਜਾ ਰਹੇ ਸੀ, ਪਾਕਿਸਤਾਨ 'ਚ ਹੁੰਦੇ ਸੀ ਉਦੋਂ। ਕਹਿੰਦੇ ਮੇਰਾ ਭਰਾ ਮਿਲਟਰੀ ਵਿੱਚ ਗ੍ਰੰਥੀ ਸੀ। ਗੱਲ ਸਮਝਣ ਦੀ ਲੋੜ ਹੈ, ਮਹਾਂਪੁਰਖ ਚਾਹੇ ਇੱਕ ਚਾਹੇ ਦੋ, ਸਾਰੇ ਮਹਾਂਪੁਰਖ ਇੱਕੋ ਹੀ ਚੀਜ਼ ਹੁੰਦੇ ਹੈ। ਜਿਵੇਂ ਦੁਨੀਆਂ ਦੇ ਅੰਦਰ ਇੱਕ ਚੀਜ਼ ਦੀ ਉਦਾਹਰਣ ਲਓ, ਸੇਬ ਸੇਬ ਹੈ, ਬਸ ਹਰ ਸੇਬ ਇੱਕੋ ਹੀ ਚੀਜ਼ ਆ। ਇਸੇ ਤਰ੍ਹਾਂ ਮਹਾਂਪੁਰਖ ਸਾਰੇ ਇੱਕੋ ਹੀ ਚੀਜ਼ ਹੁੰਦੇ, ਇੱਕੋ ਹੀ ਰੂਪ ਹੁੰਦੇ, ਇੱਕੋ ਹੀ ਉਹਨਾਂ ਦੀ ਸੋਚ ਹੁੰਦੀ ਹੈ। ਮਹਾਂਪੁਰਖ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਹੁਣ ਵੀ ਮਹਾਂਪੁਰਖ ਬਚਨ ਕਰ ਰਹੇ ਸੀ, ਭਾਵੇਂ ਉਹਨਾਂ ਨੂੰ ਆਪਾਂ ਕੋਈ ਗਿਆਨੀ ਕਹੇ ਕੋਈ ਮਹਾਂਪੁਰਖ ਕਹੇ, ਕਿਉਂ ਇਹ ਸਾਨੂੰ ਪਤਾ ਹੁੰਦਾ ਵੀ ਇਹ ਮਹਾਂਪੁਰਖ ਜਿਹੜੀ ਵਿਚਾਰ ਸੁਣਾ ਰਹੇ ਨੇ ਕਿੰਨੀ ਕੁ ਉਹਨਾਂ ਦੀ ਵਿਚਾਰ ਡੂੰਘੀ। ਜੋ ਹੁਣੇ ਮੰਝਪੁਰ ਵਾਲੇ ਮਹਾਂਪੁਰਸ਼ ਬਾਬਾ ਰਜਿੰਦਰ ਸਿੰਘ ਜੀ ਵਿਚਾਰ ਸੁਣਾ ਰਹੇ ਸੀ, ਇੱਕ ਕਥਾ ਹੁੰਦੀ ਯਾਦ ਕਰਕੇ ਆਉਣੀ, ਇੱਕ ਹੁੰਦੀ ਅਗੰਮੀ ਫੁਰਨੀ, ਅੰਦਰੋਂ ਹੀ ਅਨੁਭਵ ਹੋ ਜਾਣੀ। ਮਹਾਂਪੁਰਸ਼ ਕਥਾ ਕਰ ਰਹੇ ਸੀ, ਐਂ ਨਹੀਂ ਸੀ ਲੱਗਦਾ ਪੜ੍ਹ ਕੇ ਆਏ ਨੇ, ਤਾਂ ਇਹ ਅਗੰਮੀ ਚੀਜ਼ ਹੈ ਬਸ, ਟਕਾ ਟਕ ਇੱਕ ਰਸ ਕਥਾ ਲਗਾਤਾਰ ਚੱਲ ਰਹੀ ਹੈ ਔਰ ਬਹੁਤ ਸੋਲਿਡ। ਜਿਹੜਾ ਉਹਨੂੰ ਕੋਈ ਸਮਝ ਜਾਵੇ ਚੀਜ਼ ਨੂੰ। ਬੜਾ ਸੁੰਦਰ, ਮੈਨੂੰ ਯਾਦ ਹੈ ਜਿੱਥੋਂ ਕੋਈ ਸੁਣਾ ਰਹੇ ਸੀ ਉਸ ਦੇ ਬਰਾਬਰ ਕੋਈ ਇੱਕ ਵੱਡਾ ਵਿਦਵਾਨ ਵਿੱਚ ਬੈਠਾ ਹੋਣਾ ਜਿਹੜਾ ਉਹ ਚੀਜ਼ ਨੂੰ ਪਕੜ ਕਰ ਰਿਹਾ ਸੀ। ਜਿਨ੍ਹਾਂ ਨੇ ਉਹ ਚੀਜ਼ਾਂ ਪੜ੍ਹੀਆਂ ਹੋਈਆਂ ਉਹਨਾਂ ਨੂੰ ਪਤਾ ਹੈ ਕਿ ਇਹ ਗ੍ਰੰਥ ਜਿਨ੍ਹਾਂ ਤੋਂ ਉਹਨਾਂ ਨੇ ਬਚਨ ਸੁਣਾਏ। ਅੱਜ ਕੱਲ੍ਹ ਆਮ ਲੋਕ ਇਹਨਾਂ ਨੂੰ ਪੜ੍ਹਦੇ ਹੀ ਨਹੀਂ ਹੈ। ਔਰ ਬਹੁਤ ਹੀ ਸੁੰਦਰ ਬਚਨ, ਜੀ ਕਰਦਾ ਸੀ ਹੋਰ ਸੁਣਾਉਣ ਹੋਰ ਸੁਣਾਉਣ, ਆਪਾਂ ਹਟ ਗਏ ਨਾ। ਸੋ ਕਹਿਣ ਤੋਂ ਭਾਵ ਕਿ ਮਹਾਂਪੁਰਖ, ਚਾਹੇ ਬਾਬਾ ਗੋਵਰਧਨ ਸਿੰਘ ਜੀ ਨੇ, ਚਾਹੇ ਉਹ ਬਾਬਾ ਸ਼ਾਦੀ ਸਿੰਘ ਜੀ ਨੇ ਰੋਪੜ ਹੈਡ ਵਾਲੇ, ਚਾਹੇ ਬਾਬਾ ਜਵਾਲਾ ਸਿੰਘ ਜੀ ਹਰਖਵਾਲ ਵਾਲੇ ਨੇ, ਚਾਹੇ ਬਾਬਾ ਹਰਨਾਮ ਸਿੰਘ ਜੀ ਨੇ, ਇਹ ਇੱਕੋ ਹੀ ਰੱਬ ਦੇ ਪਿਆਰੇ ਹੁੰਦੇ। ਸਾਰਿਆਂ ਦੀ ਡਿਊਟੀਆਂ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਲੱਗੀਆਂ ਹੁੰਦੀਆਂ ਨੇ। ਬਠਿੰਡੇ ਵੱਲ ਚਲੇ ਜਾਓ, ਬਾਬਾ ਮਹਾਂ ਹਰਨਾਮ ਸਿੰਘ ਜੀ ਭੁੱਚੋ ਵਾਲੇ, ਕਲੇਰਾਂ ਆ ਜਾਓ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਰਾੜਾ ਸਾਹਿਬ ਵਾਲੇ ਮਹਾਂਪੁਰਖ, ਇਹ ਜਿੱਧਰ ਵੀ ਚਲੇ ਜਾਓ ਇੱਕ ਇੱਕ ਮਹਾਂਪੁਰਖ ਹਰ ਜਗ੍ਹਾ ਪਰਮੇਸ਼ਰ ਨੇ ਭੇਜਿਆ। ਰਾਤ ਵੀ ਸਿੰਘਾਂ ਦਾ ਮੈਂ ਵਿਚਾਰ ਕਰਦਾ ਸੀ, ਮੈਂ ਕਿਹਾ ਇਹ ਰੱਬ ਦੇ ਐਮ ਪੀ ਨੇ ਅਤੇ ਉਹ ਇੱਕ ਸਰਕਾਰੀ ਐਮ ਪੀ ਹੁੰਦੇ ਨੇ, ਮੈਂਬਰ ਪਾਰਲੀਮੈਂਟ, ਇਹ ਰੱਬ ਦੀ ਪਾਰਲੀਮੈਂਟ ਦੇ ਮੈਂਬਰ ਨੇ, ਇਹ ਸ੍ਰਿਸ਼ਟੀ ਅਤੇ ਭਲਾ ਕਰਨ ਮੈਂਬਰ ਪਾਰਲੀਮੈਂਟ ਜਾਂ ਐੱਮ ਐੱਲ ਏ ਇਲਾਕੇ ਦਾ ਸੋਚਦੇ ਨੇ, ਸਰਪੰਚ ਪਿੰਡ ਦਾ ਸੋਚਦਾ ਵੀ ਆਹ ਗਲੀ ਪੱਕੀ ਕਰ ਦਈਏ, ਇੱਥੇ ਆਹ ਸਹੂਲਤ ਦੇ ਦਈਏ, ਇੱਥੇ ਆਹ ਸਹੂਲਤ ਦੇ ਦਈਏ। ਐੱਮ ਪੀ ਆਪਣੇ ਢੰਗ ਨਾਲ ਸੋਚਦੇ ਨੇ, ਇਹ ਸੜਕ ਹੋਰ ਵੱਡੀ ਕਰਾ ਦਈਏ, ਚੌੜੀ ਕਰਾ ਦਈਏ। ਮਹਾਂਪੁਰਖ ਜਿਹੜੇ ਨੇ ਉਹ ਇਹ ਸੋਚਦੇ ਨੇ ਕਿ ਮੈਂ ਦੁਨੀਆਂ ਨੂੰ ਸੱਚਾ ਅਤੇ ਸੁੱਚਾ ਮਾਰਗ ਦੇਵਾਂ, ਇਹਨਾਂ ਨੂੰ ਸਹੀ ਰਸਤੇ ਚਲਾਵਾਂ। ਉਹ ਪਰਉਪਕਾਰ ਦੀ ਮੂਰਤੀ ਹੁੰਦੇ ਨੇ। ਨਾਮ ਮੈਂ ਕਿਸੇ ਵੀ ਮਹਾਂਪੁਰਖ ਦਾ ਲਵਾਂ, ਸੋਚ ਉਹਨਾਂ ਦੀ ਕੋਈ ਤਰ੍ਹਾਂ ਦੀ ਹੁੰਦੀ ਹੈ। ਡਿਊਟੀਆਂ ਅਲੱਗ ਅਲੱਗ ਨੇ, ਕਾਰ ਸੇਵਾ ਵਾਲੇ ਆ ਉਹ ਆਪਣਾ ਕੰਮ ਕਰ ਰਹੇ ਨੇ, ਔਰ ਟਕਸਾਲ ਵਾਲੇ ਮਹਾਂਪੁਰਖ ਨੇ ਉਹ ਆਪਣਾ ਵਿੱਦਿਆ ਦਾ ਕਾਰਜ ਕਰ ਰਹੇ ਨੇ। ਕੀਰਤਨੀ ਜਥੇ ਨੇ ਭਾਈ ਰਣਧੀਰ ਸਿੰਘ ਜੀ, ਉਹ ਭਾਈ ਸਾਹਿਬ ਆਪਣਾ ਕਾਰਜ ਕਰਕੇ ਚਲੇ ਗਏ ਨੇ, ਉਹਨਾਂ ਨੇ ਕੀਰਤਨ ਦੀ ਸ਼ੈਬਰ ਲਾਤੀ ਦੁਨੀਆ 'ਤੇ। ਹੋਰ ਮਹਾਂਪੁਰਖ ਆਪੋ ਆਪਣਾ ਜਿਸ ਤਰ੍ਹਾਂ ਵੀ ਪਰਮੇਸ਼ੁਰ ਨੂੰ ਪਾਉਂਦਾ, ਕਿਉਂਕਿ ਦੁਨੀਆ ਜਿਹੜੀ ਆ ਉਹ ਕਈ ਤਰ੍ਹਾਂ ਦੀ ਹੈ। ਪਿੰਡਾਂ ਦੇ ਵਿੱਚ ਜੇ ਵਿਚਾਰ ਕੇ ਦੇਖੀਏ ਲੋਕ ਬੜੇ ਹੀ ਸਿੱਧੇ ਸਾਦੇ ਨੇ। ਇਹਨਾਂ ਨੂੰ ਜੇ ਅਸੀਂ ਮਹਿੰਗੀ ਕਥਾ ਸੁਣਾਵਾਂਗੇ, ਡੂੰਘੀ ਚੀਜ਼ ਸੁਣਾਵਾਂਗੇ, ਇਹਨਾਂ ਦੇ ਸਮਝ ਨਹੀਂ ਲੱਗਦੀ ਕਿ ਇਹਨਾਂ ਨੂੰ ਸਾਦਾ ਜਿਹਾ ਬਚਨ ਸੁਣਾਉਣਾ ਪੈਂਦਾ। ਇਸ ਕਰਕੇ ਕਹਿਣ ਤੋਂ ਭਾਵ ਸੀ, ਨਾਮ ਮੈਂ ਕਿਸੇ ਦਾ ਵੀ ਲਵਾਂ ਪਰ ਗੱਲ ਤਾਂ ਇੱਕ ਅੱਖਰ 'ਤੇ ਆਉਣੀ ਹੈ, ਸੰਤ। ਉੱਪਰ ਸੰਤ ਆਉਂਦਾ, ਬਾਕੀ ਥੱਲੇ ਨਾਮ। ਨਾਮ ਤਾਂ ਕਿਸੇ ਦਾ ਵੀ ਕੋਈ ਹੋ ਸਕਦਾ ਪਰ ਗੁਣ ਸੰਤਾਂ ਵਾਲੇ। ਸੋ ਕਹਿਣ ਤੋਂ ਭਾਵ ਕਿ ਬਾਬਾ ਹਰਨਾਮ ਸਿੰਘ ਦਾ ਬਚਨ ਚੱਲ ਰਿਹਾ ਸੀ। ਬਾਬਾ ਜੀ ਕਹਿੰਦੇ ਅਸੀਂ ਸਮੁੰਦਰ ਦੇ ਕਿਨਾਰੇ ਕਿਨਾਰੇ ਗਏ, ਕਹਿੰਦੇ ਮੈਂ ਦੇਖਿਆ ਜੰਗਲ ਦੇ ਵਿੱਚ ਅੰਦਰ ਸਾਹਮਣੇ 2 ਫਰਲਾਂਗ 'ਤੇ ਦੂਰੋਂ ਨਜ਼ਰ ਆਇਆ ਇੱਕ ਕਸ਼ਹਿਰਾ ਸੁੱਕਣਾ ਪਾਇਆ ਹੋਇਆ। ਕਹਿੰਦੇ ਮੈਂ ਦੇਖਾਂ ਵੀ ਕੋਈ ਇੱਥੇ ਰਹਿੰਦਾ ਹੋਣਾ, ਸਿੰਘ ਰਹਿੰਦਾ ਹੋਣਾ, ਚਲੋ ਦਰਸ਼ਨ ਕਰਦੇ ਹਾਂ। ਕਹਿੰਦੇ ਅਸੀਂ ਅੰਦਰ ਗਏ ਇੱਕ ਝੌਂਪੜੀ, ਝੌਂਪੜੀ ਵਿੱਚ ਇੱਕ ਮਹਾਂਪੁਰਖ ਸਮਾਧੀ ਲਾ ਕੇ ਬੈਠਾ, ਉਹਦੀਆਂ ਪਿੱਪਣਾਂ ਥੱਲੇ ਡਿੱਗੀਆਂ ਹੋਈਆਂ, ਬੜੀ ਲੰਬੀ ਉਮਰ ਦਾ, ਚਿੱਟੇ ਵਾਲ ਹੋ ਚੁੱਕੇ ਸਾਰੇ, ਭਰਵੱਟੇ ਵੀ ਚਿੱਟੇ ਹੋ ਗਏ। ਕਹਿੰਦੇ ਉਹ ਬੈਠਾ, ਕਹਿੰਦੇ ਮੇਰਾ ਭਰਾ ਕਹਿੰਦਾ ਮੈਂ ਇਹਨੂੰ ਹਿਲਾਵਾਂ। ਕਹਿੰਦੇ ਨਾ, ਇਸ ਤਰ੍ਹਾਂ ਨਹੀਂ ਕਰੀਦਾ, ਕਿਸੇ ਮਹਾਂਪੁਰਖ ਦੀ ਸਮਾਧੀ ਨਹੀਂ ਤੋੜੀਦੀ, ਇੱਥੇ ਬੈਠ ਜਾ। ਬਹਿ ਜਾ, ਬਹਿ ਕੇ ਮੂਲ ਮੰਤਰ ਕਰੀ ਚੱਲਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰੀ ਚੱਲੋ। ਕਹਿ ਬਾਬਾ ਜੀ ਕਹਿੰਦੇ ਅਸੀਂ 1.25 ਘੰਟਾ ਬੈਠੇ ਰਹੇ ਮੂਲ ਮੰਤਰ ਕਰਦੇ, ਵਾਹਿਗੁਰੂ ਵਾਹਿਗੁਰੂ ਕਰਦੇ। ਕਹਿੰਦੇ ਹੌਲੀ ਹੌਲੀ ਉਹ ਸੰਤਾਂ ਦੀਆਂ ਅੱਖਾਂ ਖੁੱਲੀਆਂ, ਫਤਿਹ ਬੁਲਾਈ। ਕਹਿੰਦੇ ਆਓ ਜੀ, ਕਿੱਥੋਂ ਆਉਣਾ ਹੋਇਆ? ਕਹਿੰਦੇ ਜੀ ਮੈਂ ਤਾਂ ਪਿੰਡ ਖੇਤੀਬਾੜੀ ਕਰਦਾ, ਇਹ ਮੇਰਾ ਭਰਾ ਮਿਲਟਰੀ 'ਚ ਗ੍ਰੰਥੀ ਆ। ਕਹਿੰਦੇ ਅੱਗੇ ਉਹ ਮਹਾਂਪੁਰਖ ਕਹਿੰਦੇ ਅੱਛਾ, ਇਹ ਗ੍ਰੰਥੀ ਹੈ? ਹਾਂਜੀ, ਤੁਸੀਂ ਤਾਂ ਫਿਰ ਸਾਰਾ ਸਰੂਪ ਪੜ੍ਹਿਆ ਹੋਣਾ ਮਹਾਰਾਜ ਦਾ ਕਈ ਵਾਰੀ। ਕਹਿੰਦੇ ਹਾਂਜੀ, ਕਈ ਵਾਰ ਦਰਸ਼ਨ ਕੀਤੇ ਆ, ਕਈ ਸਹਿਜ ਪਾਠ ਕੀਤੇ ਆ। ਉਹ ਕਹਿੰਦੇ ਉਹ ਜਿਹੜੇ ਮਹਾਂਪੁਰਖ ਬੈਠਾ ਸੀ ਕੋਈ ਗੁਰਸਿੱਖ, ਕਹਿੰਦਾ ਮੇਰੇ ਭਰਾ ਦੇ ਚਰਨੀ ਹੱਥ ਲਾਉਣ ਨੂੰ ਜਾਵੇ, ਚਰਨੀ ਹੱਥ ਲਾਉਣ ਜਾਵੇ। ਕਹਿੰਦੇ ਉਹ ਪਿੱਛੇ ਕਰ ਲਿਆ, ਕਹਿੰਦੇ ਨਾ ਮਹਾਰਾਜ ਨਾ। ਕਹਿੰਦੇ ਤੁਸੀਂ ਇੱਦਾਂ ਕਿਉਂ ਕਰਦੇ ਹੋ, ਅਸੀਂ ਤਾਂ ਬੱਚੇ ਹਾਂ, ਤੁਹਾਡੇ ਛੋਟੇ ਹਾਂ। ਉਹ ਕਹਿੰਦੇ ਮੈਂ ਇਸ ਗੱਲ ਉੱਤੇ ਲਾਉਣਾ ਵੀ ਮੈਨੂੰ ਇੱਕ ਜਪਜੀ ਸਾਹਿਬ ਹੀ ਆਉਂਦਾ ਬਸ, ਮੈਂ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਾਰਾ ਨਹੀਂ ਪੜ੍ਹ ਸਕਿਆ, ਮੈਂ ਅਨਪੜ੍ਹ ਬੰਦਾ। ਮੈਂ ਹੌਲੀ ਹੌਲੀ ਜਪਜੀ ਸਾਹਿਬ ਹੀ ਕੰਠ ਕੀਤਾ, ਦਰਸ਼ਨ ਜ਼ਰੂਰ ਕੀਤੇ ਆ, ਪਰ ਮੈਂ ਕਹਿੰਦਾ ਉਹ ਬੰਦਾ ਧੰਨ ਹੈ ਜਿਹਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਪੜ੍ਹਿਆ, ਦਰਸ਼ਨ ਕੀਤੇ ਨੇ, ਮੈਂ ਤੈਨੂੰ ਧੰਨ ਮੰਨਦਾ। ਬਾਬਾ ਜੀ ਕਹਿੰਦੇ ਕਹਿੰਦੇ ਫਿਰ ਅਸੀਂ ਉਹਨੂੰ ਪੁੱਛਿਆ, ਮਹਾਰਾਜ ਤੁਸੀਂ ਜਪਜੀ ਸਾਹਿਬ ਫਿਰ ਕਿੰਨੇ ਕਰਦੇ ਰੋਜ਼? ਕਹਿੰਦੇ ਕਿੰਨੇ ਕੀ ਕਰਨੇ, ਇੱਕ ਸ਼ੁਰੂ ਕਰ ਲੈਂਦੇ ਸਵੇਰੇ ਇਸ਼ਨਾਨ ਕਰਕੇ ਸਮੁੰਦਰ 'ਤੇ, ਇੱਥੇ ਹੀ ਟੁੱਬਾ ਲਾ ਲਈਦਾ, ਦੋ ਕੁ ਵਜੇ ਸ਼ੁਰੂ, 3 ਵਜੇ ਕਰ ਲੈਂਦੇ, 2 ਵਜੇ ਕਰ ਲੈਂਦੇ ਹਾਂ, ਰਾਤ ਨੂੰ 10 ਕੁ ਵਜੇ ਭੋਗ ਪਾਈਦਾ, ਇੱਕੋ ਜਪਜੀ ਸਾਹਿਬ ਦਾ। ਦੇਖੋ ਜੇ ਸਿੱਖਿਆ ਲੈਣੀ ਹੋਵੇ, ਪਾਠ ਤਾਂ ਇੱਕੋ ਹੀ ਬਹੁਤ ਆ, ਕਰ ਇੱਕ ਜਪਜੀ ਸਾਹਿਬ ਦਾ ਪਾਠ ਰਾਤ ਤੱਕ। ਕਈ ਸਾਲ ਹੋ ਗਏ ਮੈਨੂੰ ਇੱਦਾਂ ਹੀ, ਕਹਿੰਦੇ ਪਰ ਮੈਂ ਇੱਕ ਪੰਗਤੀ ਨੂੰ ਪੜ੍ਹਦਾ, ਫਿਰ ਦੁਬਾਰਾ ਪੜ੍ਹਦਾ, ਫਿਰ ਪੜ੍ਹਦਾ, ਚੰਗੀ ਤਰ੍ਹਾਂ ਸੁਣ ਸੁਣ ਕੇ ਵਿਚਾਰ ਵਿਚਾਰ ਕੇ ਪੜ੍ਹਦਾ। ਕਹਿੰਦੇ ਉਹਦਾ ਮੈਨੂੰ ਲਾਭ ਕੀ ਹੋਇਆ? ਕਹਿੰਦੇ ਅੱਜ ਮੈਂ ਪਰਮ ਪਦਵੀ ਦੀ ਅਵਸਥਾ 'ਤੇ ਹਾਂ, ਪਰਮ ਪਦ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਸਾਧਸੰਗਤ ਪਾਠ ਤਾਂ ਇੱਕੋ ਹੀ ਬਹੁਤ ਆ, ਚੌਪੀ ਸਾਹਿਬ ਦਾ ਕਰ ਲਓ, ਮੂਲ ਮੰਤਰ ਦੇ ਕਰ ਲਓ। ਗੱਲ ਹੈ ਵਿਰਲੇ ਹਿਰਦੇ ਵਸਾਇਆ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਪਾੜ ਨੂੰ ਵਸਾਉਣਾ। ਕਹਿਣ ਤੋਂ ਭਾਵ ਮਹਾਂਪੁਰਖਾਂ ਨੇ ਕਮਾਈ ਜਿਨ੍ਹਾਂ ਨੇ ਕੀਤੀ ਹੈ, ਆਪਾਂ ਮਾਇਆ ਦੀ ਕਮਾਈ ਕਰਦੇ ਹਾਂ ਸੰਸਾਰੀ ਜੀਵ, ਮਹਾਂਪੁਰਖ ਨਾਮ ਦੀ ਕਮਾਈ ਕਰਦੇ ਨੇ। ਕੱਲ੍ਹ ਜਦੋਂ ਅਸੀਂ ਰਾਮਪੁਰ ਖੇੜੇ ਵਾਲੇ ਇੱਧਰ ਰੋਡ ਤੋਂ ਲੰਘੇ, ਉੱਥੇ ਹੁਣ ਲਿਖਿਆ ਤਪ ਅਸਥਾਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ। ਉਹਨਾਂ ਦੇ ਜਾਣ ਤੋਂ ਬਾਅਦ ਇਹ ਅੱਖਰ ਪ੍ਰਗਟ ਹੋਇਆ ਤਪ ਅਸਥਾਨ, ਜਦੋਂ ਤੱਕ ਉਹ ਤਪ ਕਰਦੇ ਰਹੇ ਉਦੋਂ ਤੱਕ ਨਹੀਂ ਲਿਖਿਆ। ਜਿੱਦਾਂ ਜਿੱਥੇ ਵੀ ਕਿਸੇ ਮਹਾਂਪੁਰਖ ਨੇ ਤਪ ਕੀਤਾ, ਮਹਾਂਪੁਰਖ ਬਾਬਾ ਗੋਵਰਧਨ ਸਿੰਘ ਜੀ ਨੇ ਇਹ ਥਾਂ ਆਪ ਚੁਣੀ ਵੀ ਭਾਈ ਅਸੀਂ ਇੱਥੇ ਹੀ ਰਹਿ ਪੈਂਦੇ ਹਾਂ। ਸੋ ਸਿੰਘਾਂ ਨੇ ਹੁਣੇ ਦੱਸਿਆ ਮੈਨੂੰ, ਭਾਈ ਸ਼ਿੰਗਾਰਾ ਸਿੰਘ ਉਹਨਾਂ ਨੇ, ਕਿਉਂਕਿ ਮੈਂ ਉਹਨਾਂ ਦੀ ਕਦੇ ਜੀਵਨੀ ਪੜ੍ਹੀ ਨਹੀਂ, ਕਹਿੰਦੇ ਅਸੀਂ ਛਾਪੀ ਨਹੀਂ। ਮੈਂ ਵੀ ਕੁਛ ਛੋਟਾ ਬਹੁਤ ਕੋਈ ਉਹਨਾਂ ਦੀ ਜੀਵਨੀ ਦੀ ਇੱਕ ਪੁਸਤਕ ਛਾਪੋ, ਕੁਛ ਕੌਤਕ ਪਤਾ ਲੱਗਣ, ਕੁਛ ਉਹਨਾਂ ਨੇ ਜੋ ਮਿਹਨਤ ਕੀਤੀ ਪਾਕਿਸਤਾਨ ਤੋਂ ਇੱਥੇ ਆ ਕੇ, ਜਿਨ੍ਹਾਂ ਨੇ ਇਸ ਸਥਾਨ ਨੂੰ ਆਬਾਦ ਕੀਤਾ ਹੈ, ਹੋਰ ਥਾਵਾਂ 'ਤੇ ਵੀ ਗਏ ਨੇ। ਪਹਿਲਾਂ ਇੱਕ ਪਿੰਡ ਵਿੱਚ ਇੱਕ ਕਬਰ ਦੇ ਉੱਤੇ ਹੀ ਜਾ ਕੇ ਬੈਠੇ, ਇੱਥੇ ਵੀ ਕਬਰ ਆਈਆਂ ਸੀ, ਉੱਥੇ ਥਾਂ ਬਣਾਇਆ, ਝੌਂਪੜੀ ਪਾਈ, ਫਿਰ ਔਲੀ ਕੱਚਾ ਕੋਠਾ ਪਾਇਆ। ਜਿਹੜੀ ਬਾਣੀ ਦੇ ਵਿੱਚ ਜਿਹੜੀ ਤਾਕਤ ਹੈ, ਜਿਹੜੀ ਬਾਣੀ ਦੇ ਪੜ੍ਹਨ ਨਾਲ ਕਿਰਪਾ ਹੁੰਦੀ ਆ, ਉਹਦੇ ਬਾਰੇ ਮੈਂ ਦੱਸਣਾ ਚਾਹੁੰਦਾ। ਕੋਈ ਵੀ ਮਹਾਂਪੁਰਖ ਜਦੋਂ ਭਗਤੀ ਕਰਦਾ, ਭਾਰੀ ਕਰੀ ਤਪੱਸਿਆ ਵੱਡੇ ਭਾਗ, ਹਰ ਸਿਉਂ ਬਣ ਆਈ। ਗੁਰੂ ਨਾਨਕ ਦੇਵ ਜੀ ਨੇ ਇਸੇ ਕਰਕੇ ਜਿਹੜੀ ਤਪੱਸਿਆ ਕੀਤੀ ਸੰਸਾਰ 'ਤੇ ਆ ਕੇ, ਰੋੜਾਂ ਕੀ ਗੁਰ ਕਰੀ ਵਿਛਾਈ। ਆਪਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਕੀਤੇ, ਰੋੜਾਂ ਨੂੰ ਵਿਛਾ ਕੇ ਉਹਨਾਂ ਦੇ ਉੱਤੇ ਬੈਠ ਕੇ ਤਪ ਕਰਨਾ, ਰੇਤ ਅੱਕ ਆਹਾਰ ਕਰ। ਭਾਈ ਗੁਰਦਾਸ ਜੀ ਨੇ ਐਵੇਂ ਨਹੀਂ ਲਿਖਿਆ, ਰੇਤ ਅੱਕ ਆਹਾਰ ਕਰ। ਰੇਤਾ ਇਹ ਕਥਾ ਜਦੋਂ ਆਉਂਦੀ ਗੁਰੂ ਨਾਨਕ ਪ੍ਰਕਾਸ਼ ਦੀ, ਉਹਦੇ ਵਿੱਚ ਹੀ ਸਾਰਾ ਕੁਛ ਆਉਂਦਾ। ਛਕਣਾ ਕੀ ਹੈ, ਇੰਨੀ ਰੇਤ ਲੈ ਕੇ ਛਕ ਲੈਣੀ ਹੈ, ਜਾਂ ਅੱਕ ਦਾ ਮਾੜਾ ਜਿਹਾ ਫੁੱਲ ਖਾ ਲੈਣਾ। ਹੁਣ ਗੁਰੂ ਨਾਨਕ ਦੇਵ ਜੀ ਨੇ ਤਪੱਸਿਆ ਕੀਤੀ, ਸਾਰੇ ਮਹਾਂਪੁਰਖਾਂ ਨੇ ਵੀ ਉਹਨਾਂ ਦੇ ਰਸਤੇ 'ਤੇ ਚੱਲ ਕੇ ਹੀ ਕਈ ਤਰ੍ਹਾਂ ਦੀ ਤਪੱਸਿਆ ਕੀਤੀ, ਭਗਤੀ ਕੀਤੀ। ਬਾਬਾ ਹਰਨਾਮ ਸਿੰਘ ਜੀ ਵੀ ਦੱਸਿਆ ਕਰਦੇ ਸੀ, ਕਹਿੰਦੇ ਇੱਥੇ ਇੱਕ ਛੋਟਾ ਜਿਹਾ ਕਮਰਾ ਜਿਹਾ ਹੁੰਦਾ ਸੀ, ਕਹਿੰਦੇ ਉਹਦੇ 'ਚ ਮੈਂ 40 ਜੌਂ ਗਿਣ ਕੇ ਕੋਲ ਰੱਖ ਲੈਣੇ, ਇੱਕ ਘੜਾ ਪਾਣੀ ਦਾ, ਇੱਕ ਜੌਂ ਖਾਣਾ ਇੱਕ ਦਿਨ ਵਿੱਚ ਰੋਟੀ ਦੀ ਭੁੱਖ ਮੇਟਣ ਲਈ, ਮਾੜਾ ਜਿਹਾ ਪਾਣੀ ਪੀਣਾ, 40 ਦਿਨਾਂ ਬਾਅਦ ਹੀ ਬਾਹਰ ਆਉਣਾ। ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ 'ਤੇ ਸ਼ੱਕ ਵੀ ਕਰਦੇ ਆ ਵੀ ਇਹ ਕਿੱਦੋਂ ਆ ਗਏ 40 ਦਿਨ, ਕੀ ਚੀਜ਼। ਕਿਸੇ ਵੀ ਮਹਾਂਪੁਰਖ ਦਾ ਜੀਵਨ ਪੜ੍ਹ ਲਓ, ਬਾਬਾ ਅਤਰ ਸਿੰਘ ਮਸਤੂਆਣ ਵਾਲਿਆਂ ਨੂੰ ਕੌਣ ਨਹੀਂ ਜਾਣਦਾ। ਉਹਨਾਂ ਨੇ ਵੀ ਕਈ ਇਸੇ ਪ੍ਰਕਾਰ ਹੀ ਸਮਾਂ ਲਾਇਆ, 1.25 ਮਹੀਨਾ ਲਾ ਕੇ, ਫਿਰ 1.25 ਮਹੀਨਾ ਲਾ ਕੇ, ਫਿਰ ਚਾਹੇ ਕੋਈ ਵੀ ਮਹਾਂਪੁਰਖ ਹੋਏ ਨੇ, ਚਾਹੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਬਚਨ ਕਰੀਏ, ਉਹ ਵੀ ਇਸੇ ਤਰ੍ਹਾਂ ਆਪਣੇ ਪਿੰਡ ਤੂੜੀ ਵਾਲੇ ਕੋਠੇ ਦੇ ਵਿੱਚ ਜੂਨ ਜੁਲਾਈ ਦੇ ਮਹੀਨੇ ਵਿੱਚ ਇੰਨੀ ਗਰਮੀ 'ਚ, ਤੂੜੀ ਵਾਲਾ ਕੋਠਾ ਬਹੁਤ ਗਰਮ ਹੁੰਦਾ, ਉਹਦੇ ਵਿੱਚ ਬੈਠ ਕੇ ਉਹਨਾਂ ਨੇ ਵੀ ਬਹੁਤ ਬਹੁਤ ਕਮਾਈ ਕੀਤੀ। ਕਿਸੇ ਵੀ ਮਹਾਂਪੁਰਖ ਦਾ ਜੀਵਨ ਲੈ ਲਈਓ, ਕਮਾਈ ਕਰਦਾ। ਹੁਣ ਆਪਾਂ ਇੱਥੋਂ ਦੇਖਦੇ ਹਾਂ, ਸਭ ਨੇ ਆਪਣੀਆਂ, ਖਾਸ ਕਰ ਦੁਆਬੇ ਏਰੀਏ ਵਿੱਚ ਇੱਕ ਇੱਕ ਕੋਠੀ ਇੰਨੀ ਸ਼ਿੰਗਾਰੀ ਹੋਈ ਹੈ, ਇੰਨੀਆਂ ਸੋਹਣੀਆਂ ਕੋਠੀਆਂ, ਬੰਦਾ ਦੇਖ ਕੇ ਅੱਖਾਂ ਹੀ ਖੁੱਲ੍ਹੀਆਂ ਵੀ ਤਾਜ ਮਹਿਲ ਤੋਂ ਵੀ ਤਾਂ ਲੰਘਿਆ ਪਿਆ ਕੰਮ।